जन गुर दियाय अज्ञान अंधेर विनाश हरि कृपा ते संत पेटिया नानक मन परगास जाही कुल ते प्रगट होए ताही कुल को नाम पुन द्वादस गुरिंड को मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। पंथ प्रकाश ग्रंथ दे कथा नू आप जी श्रवण कर रहे हो। इतिहास इथों तक पहुंचा है। ग्रंथाकार ज्ञानी ज्ञान सिंह जी ने बयान किया है कि सतगुरु हरगोबिंद सच्चे पातशाह जी ने माता नानकी जी नूं यह वरदान दिता सी कि समा पा के तेरे पुत्र नूं भी गुरियाई मिलेगी। जदों तेरे पुत्र नूं गुरियाई मिलेगी उस वेले मेरे शस्त्र मेरा रुमाल ते माला ओनू दे देवी। ग्रंथाकार जी बयान कर रहे सन कि हुण माता नानकी जी बकाले नगर दे विच अपने पुत्र ते अपनी नूह दे समेत रहिंदे ने ते माता नानकी जी हमेशा सतगुरु हरगोबिंद सच्चे पातशाह जी दे कीते हुए वचन नूं याद करदे ने कि कदों ओ समा आवेगा के सतगुरु हरगोबिंद सच्चे पातशाह जी दा दिता होया वरदान पूरा होवेगा। कल इथों तक कथा पहुंची सी, अज इथों ही अगे मैं कथा नू प्रारंभ करदा। सेव कर सिख देश बसे जान गुरु पत्नी सुत निकै। ग्रंथाकार ज्ञानी ज्ञान सिंह जी बयान करदे ने कि उत्थों दे रहण वाले जेड़े सेवक ने ओह बड़ी इन्हां दी सेवा करदे ने क्योंकि ओह जानदे ने कि माता नानकी जी सतगुरु हरगोबिंद सच्चे पातशाह जी दे महल ने। इस तों अलावा अगों जेड़े तेग बहादुर ने ओ सतगुरु हरगोबिंद सच्चे पातशाह जी दे साहबजादे ने। इस करके गुरु परिवार जान के बहुते कई सेवा भी करदे ने। सो सरबग गुरु लख आठम बाबा बकाले पाख सुनाई। हुण दूजे पासे जेड़े सरबग सतगुरु हरि कृष्ण सच्चे पातशाह जी अठवे सतगुरु सन उन्हां ने ऐसा वचन कह दिता सी कि बाबा बकाले दे विच है। जो सुन सोडी सब खुद ही गुर थाप निजै थप मंजियां बाई। हर एक जगह दे उते ऐसी गल प्रगट हो गई है कि अठवें सतगुरु ने वचन कर दिता है कि बाबा बकाले दे विच है जेड़ा साड़ी जगह दे उते हुण गुरु है। कवि जी बयान करदे ने कि जिन्हें भी सोडियां दी वंश दे विच सन उन्हां सारयां ने फिर अपने आप ही अपने आप नूं गुरु बनाया ਤੇ 22 ਮੰਜੀਆਂ ਲਾ ਕੇ ਬਕਾਲੇ ਨਗਰ ਦੇ ਵਿੱਚ ਉਹ ਬਹਿ ਗਏ। ਦੈ ਤਨ ਪ੍ਰੇਰ ਮਸੰਦ ਲਾਏ ਮਤ ਮੰਦ ਪਾਏ ਤਿੰਨ ਕੇ ਅਗਵਾਈ। ਬਹੁਤਾ ਸਾਰਾ ਧਨ ਦੇ ਕੇ ਬਹੁਤੀ ਜ਼ਿਆਦਾ ਮਾਇਆ ਦਾ ਖਰਚ ਕਰਕੇ ਉਹਨਾਂ ਝੂਠੇ ਗੁਰੂਆਂ ਨੇ ਜਿਹੜੇ ਮਸੰਦ ਸੀ ਉਹਨਾਂ ਨੂੰ ਆਪਣੇ ਅਧਿਕਾਰ ਦੇ ਵਿੱਚ ਕਰ ਲਿਆ। ਖੋਟੀ ਬੁੱਧ ਵਾਲੇ ਮਸੰਦ ਮਾਇਆ ਦੇ ਲਾਲਚ ਦੇ ਵਿੱਚ ਉਹਨਾਂ ਨੂੰ ਗੁਰੂ ਕਹਿਣ ਲੱਗੇ। ਲਿਆਵਤ ਸਿੱਖਣ ਕੋ ਵਹਿ ਪ੍ਰੇਰ ਚੁਕਾਏ ਦਿਲਾਵਤ ਭੇਟ ਮਹਾਈ। ਬਾਈਆਂ ਨੇ ਆਪੋ ਆਪਣੇ ਮਸੰਦ ਸਥਾਪਿਤ ਕਰ ਲਏ ਨੇ। ਜਿਨ੍ਹੇ ਆਪਣੇ ਮਸੰਦ ਰੱਖੇ ਹੋਏ ਨੇ ਉਹ ਸੰਗਤਾਂ ਦੇ ਕੋਲ ਜਾ ਕੇ ਕਹਿੰਦਾ ਕਿ ਬਾਕੀ ਸਾਰੇ ਇੱਕੀ ਝੂਠੇ ਨੇ, ਇਹੀ ਅਸਲੀ ਗੁਰੂ ਹੈ। ਤੇ ਦੂਸਰਾ ਕਹਿੰਦਾ ਕਿ ਨਹੀਂ, ਬਾਕੀ ਦੇ ਝੂਠੇ ਨੇ, ਜਿਹਦੇ ਕੋਲ ਤੈਨੂੰ ਮੈਂ ਲੈ ਕੇ ਜਾਣਾ ਉਹ ਸੱਚਾ ਗੁਰੂ ਹੈ। ਕਵੀ ਜੀ ਬਿਆਨ ਕਰਦੇ ਨੇ ਇਸੇ ਪ੍ਰਕਾਰ ਦੇ ਨਾਲ ਸੰਗਤਾਂ ਨੂੰ ਪ੍ਰੇਰ ਕੇ ਆਪਣੇ ਗੁਰੂ ਦੇ ਅੱਗੇ ਉਹ ਭੇਟਾਵਾਂ ਅਰਪਣ ਕਰਵਾਉਂਦੇ ਨੇ। ਰੌਰ ਰਾਇਓ ਇਸ ਤੌਰ ਤਬੈ ਗੁਰ ਗੌਰ ਪਾਇਓ ਜਬ ਲਾਇਕ ਨਾਹੀ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬੜਾ ਲੰਮੇ ਸਮੇਂ ਤੱਕ ਐਸਾ ਰੌਲਾ ਪਿਆ ਰਿਹਾ ਜਿੰਨਾ ਚਿਰ ਤੱਕ ਵੱਡੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪ੍ਰਗਟ ਨਹੀਂ ਹੋਏ ਓਨੇ ਚਿਰ ਤੱਕ ਇਹ ਰੌਲਾ ਬਾਈਆਂ ਗੁਰੂਆਂ ਦਾ ਮੁੱਕਿਆ ਨਾ। ਬਿਦ ਤੈ ਗੁਰ ਵਿੱਚ ਬਕਾਲੇ ਕੇ ਸਿੱਖ ਜਾਣੇ ਹੈ ਚਲ ਆਏ ਤਹਾਈ। ਪ੍ਰਗਟ ਹੋਣਗੇ ਸਤਿਗੁਰੂ ਜੀ ਬਕਾਲੇ ਨਗਰ ਦੇ ਵਿੱਚ, ਐਸਾ ਜਾਣ ਕੇ ਜਿਹੜੇ ਸਿੱਖ ਨੇ ਉਹ ਬਕਾਲੇ ਨਗਰ ਦੇ ਵਿੱਚ ਹੀ ਪਹੁੰਚਦੇ ਨੇ। ਹੱਥ ਚੜੇ ਸਿੱਖ ਠੱਗਣ ਕੇ ਯਹ ਠੱਗ ਮਸੰਦ ਗੁਰੂ ਠੱਗ ਵਾਹੀ। ਤੇ ਜਦੋਂ ਸਿੱਖ ਬਕਾਲੇ ਨਗਰ ਦੇ ਵਿੱਚ ਪਹੁੰਚਦੇ ਨੇ, ਜਿਹੜੇ ਠੱਗਣ ਵਾਲੇ ਨੇ ਉਹਨਾਂ ਦੇ ਹੱਥਾਂ ਤੇ ਚੜ ਜਾਂਦੇ ਨੇ ਸਿੱਖ, ਤੇ ਜਿਹੜੇ ਗੁਰੂ ਦੇ ਚਰਨਾਂ ਦੇ ਉੱਤੇ ਉਹ ਜਾ ਕੇ ਮੱਥਾ ਟਿਕਾਉਂਦੇ ਨੇ ਉਹ ਵੀ ਠੱਗ ਗੁਰੂ ਹੈ। ਦੰਬ ਪਖੰਡ ਰਚੈ ਨਿਤ ਸੋ ਬਹੁ ਲਾਏ ਬਹਿ ਹਿਤ ਸਿੱਖਣ ਫਾਹੀ। ਬੜਾ ਪਖੰਡ ਉਹਨਾਂ ਸਾਰੇ ਨਕਲੀ ਗੁਰੂਆਂ ਨੇ ਰਚਾ ਕੇ ਰੱਖਿਆ। ਕਵੀ ਜੀ ਬਿਆਨ ਕਰਦੇ ਨੇ ਕਿ ਆਸਣ ਲਾ ਕੇ ਉਹ ਬੈਠਦੇ ਨੇ, ਬਹੁਤੇ ਸਾਰੇ ਜਿਹੜੇ ਸਿੱਖ ਨੇ ਉਹਨਾਂ ਨੂੰ ਫਾਹੀਆਂ ਲਾ ਕੇ ਮਸੰਦਾਂ ਰੂਪੀ ਫਾਹੀ ਜਾਂਦੇ ਨੇ, ਆਪਣੇ ਵੱਲ ਕਰੀ ਜਾਂਦੇ। ਆਪ ਸਮਾਹੇ ਵਿਰੋਧ ਤਰੈ ਉਚਰੈ ਟੁਚਰੈ ਇੱਕ ਇੱਕ ਬੇਹਦੀ। ਪਰ ਉਹ ਜਿਹੜੇ 22 ਨਕਲੀ ਗੁਰੂ ਬਣ ਕੇ ਬੈਠੇ ਨੇ ਉਹਨਾਂ ਦਾ ਆਪਸ ਦੇ ਵਿੱਚ ਵੀ ਬੜਾ ਵਿਰੋਧ ਰਹਿੰਦਾ ਹੈ, ਬੜਾ ਝਗੜਾ ਰਹਿੰਦਾ ਹੈ। ਉਚਰੈ ਟੁਚਰੈ ਇੱਕ ਦੇਸ ਬੇਹਦੀ, ਭਾਵ ਕਿ ਇੱਕ ਤੋਂ ਇੱਕ ਬਹੁਤੀਆਂ ਹੁਜਤਾਂ ਕਹਿੰਦੇ ਨੇ, ਭਾਵ ਕਿ ਇੱਕ ਦੂਜੇ ਦੀ ਨਿੰਦਿਆ ਕਰਦੇ। ਨਾ ਇਸ ਮੈਂ ਸ਼ਕਤੀ ਭਗਤੀ ਕੁਛ ਔਰ ਸੁਕਰਮ ਨਕੀਨੋ ਕਦੀ। ਦੂਜੇ ਦੀ ਨਿੰਦਿਆ ਕਰਨ ਦੇ ਵਾਸਤੇ ਉਹ ਐਸਾ ਕਹਿੰਦੇ ਨੇ, ਇਸ ਗੁਰੂ ਦੇ ਵਿੱਚ ਕੋਈ ਸ਼ਕਤੀ ਨਹੀਂ, ਇਹਦੇ ਵਿੱਚ ਕੋਈ ਭਗਤੀ ਦਾ ਕਰਮ ਨਹੀਂ ਹੈ, ਇਸ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਇਹਨੇ ਕਦੇ ਵੀ ਸ੍ਰੇਸ਼ਟ ਕਰਮਾਂ ਨੂੰ ਨਹੀਂ ਕੀਤਾ। ਇਸ ਤਰ੍ਹਾਂ ਗੱਲਾਂ ਕਰਕੇ ਇੱਕ ਦੂਜੇ ਦੀ ਬਹੁਤ ਹੀ ਨਿੰਦਿਆ ਕਰਦੇ। ਇਹ ਗੁਰ ਬਡ ਔ ਗੁਰ ਬਡ ਆ ਗੁਰ ਬਡ ਵਾਹੇ ਗੱਦੀ। ਕੋਈ ਕਹਿੰਦਾ ਇਹ ਗੁਰੂ ਵੱਡਾ ਹੈ, ਕੋਈ ਕਹਿੰਦਾ ਨਹੀਂ ਔ ਗੁਰੂ ਵੱਡਾ ਹੈ, ਕੋਈ ਕਹਿੰਦਾ ਨਹੀਂ ਆ ਗੁਰੂ ਵੱਡਾ ਹੈ, ਤੇ ਕੋਈ ਕਹਿੰਦਾ ਕਿ ਗੱਦੀ ਤੇ ਬੈਠਣ ਦਾ ਹੱਕਦਾਰ ਦਰਅਸਲ ਇਹੀ ਹੈ ਜਿਹਦੇ ਅੱਗੇ ਮੈਂ ਮੱਥਾ ਟੇਕਦਾ ਹਾਂ ਤੇ ਤੁਹਾਨੂੰ ਟਿਕਾਉਂਦਾ ਹਾਂ। ਇਹ ਮਸੰਦਾਂ ਦੀਆਂ ਗੱਲਾਂ ਨੇ। ਪਾਵਤ ਜੋ ਬਲ ਲਿਆਵਤ ਸੋ ਖਿੱਚ ਭੇਟ ਦਿਲਾਵਤ ਪਾਵਤ ਯਦੀ। ਜਿਹੜੇ ਮਸੰਦ ਦਾ ਬਹੁਤਾ ਜਿਆਦਾ ਜ਼ੋਰ ਪੈ ਜਾਂਦਾ ਉਹ ਫਿਰ ਆਪਣੇ ਬਲ ਦੇ ਨਾਲ ਖਿੱਚ ਕੇ ਸੰਗਤਾਂ ਨੂੰ ਲੈ ਕੇ ਪਹੁੰਚਦਾ। ਸੰਗਤਾਂ ਭੇਟਾ ਜਦੋਂ ਅਰਪਣ ਕਰਕੇ ਚਲੀਆਂ ਜਾਂਦੀਆਂ ਨੇ ਤੇ ਮਸੰਦਾਂ ਨੇ ਫਿਰ ਅੱਧਾ ਹਿੱਸਾ ਉਹਨਾਂ ਗੁਰੂਆਂ ਤੋਂ ਵਡਾ ਲੈਣਾ। ਭਾਵ ਕਿ ਉਹਨਾਂ ਨੂੰ ਆਖਿਆ ਹੋਇਆ ਕਿ ਜਿੰਨਾ ਚੜਾਵਾ ਚੜੇਗਾ ਉਹਦੇ ਵਿੱਚੋਂ ਅੱਧੀ ਮਾਇਆ ਸਾਡੀ ਹੋਵੇਗੀ। ਹਰ ਇੱਕ ਨੇ ਮਸੰਦ ਨੇ ਆਪੋ ਆਪਣਾ ਗੁਰੂ ਮੱਲਿਆ ਹੋਇਆ ਤੇ ਗੁਰੂਆਂ ਦੇ ਨਾਲ ਇਸ ਤਰ੍ਹਾਂ ਇਕਰਾਰ ਕੀਤਾ। ਜੇ ਤੱਕ ਸਿੱਖ ਹੋਤੇ ਸਿਦਕੀ ਵੈ ਆਵਤ ਨਾਹੀਂ ਕਬੀ ਤਹਿ ਭੂਲੂ। ਪਰਾਮ ਸਿੱਖਾਂ ਦੀ ਐਸੀ ਹਾਲਤ ਹੈ ਕਿ ਜਿਹੜੇ ਉਹਨਾਂ ਬਾਈਆਂ ਦੇ ਅੱਗੇ ਮੱਥਾ ਟੇਕਦੇ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜੇ ਸਿਦਕੀ ਸਿੱਖ ਨੇ ਉਹ ਕਦੇ ਵੀ ਬਕਾਲੇ ਨਗਰ ਦੇ ਵਿੱਚ ਭੁੱਲ ਕੇ ਵੀ ਨਹੀਂ ਆਉਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਾਈ ਗੁਰੂ ਬੈਠੇ ਨੇ, ਬਾਈਆਂ ਦੇ ਵਿੱਚੋਂ ਕੌਣ ਸੱਚਾ ਹੈ ਇਹਦਾ ਕੋਈ ਇਲਮ ਨਹੀਂ ਹੈ, ਇਹਦਾ ਕੋਈ ਗਿਆਨ ਨਹੀਂ। ਜਾਣ ਰੱਖਿਓ ਰਵ ਏਕ ਗੁਰ ਪ੍ਰਗਟੈ ਦਬ ਜੈਨ ਸਾਚਰ ਉਲੂ। ਉਹਨਾਂ ਸਿਦਕੀ ਸਿੱਖਾਂ ਨੇ ਆਪਣੇ ਮਨ ਦੇ ਵਿੱਚ ਐਸਾ ਸੋਚ ਕੇ ਰੱਖਿਆ ਕਿ ਜਿਹੜਾ ਅਸਲੀ ਗੁਰੂ ਹੋਵੇਗਾ ਉਹ ਸੂਰਜ ਦੇ ਵਾਂਗ ਪ੍ਰਗਟ ਹੋਵੇਗਾ। ਜਦੋਂ ਸੂਰਜ ਵਰਗਾ ਗੁਰੂ ਪ੍ਰਗਟ ਹੋ ਜਾਵੇਗਾ ਤੇ ਬਾਕੀ ਜਿਹੜੇ ਨਿਸਾਚਰ ਨੇ, ਜਿਹੜੇ ਰਾਤ ਦੇ ਵਿਚਰਨ ਵਾਲੇ ਨੇ, ਉੱਲੂਆਂ ਦੇ ਵਰਗੇ ਨੇ, ਆਪਣੇ ਆਪ ਹੀ ਸੂਰਜ ਗੁਰੂ ਦੇ ਪ੍ਰਕਾਸ਼ ਦੇ ਥੱਲੇ ਦੱਬ ਜਾਣਗੇ। ਪੇਖ ਸ਼ਰੀਕਣ ਕੋ ਪੁਜ ਪਾਵਤ ਨਾਨਕੀ ਮਾਤ ਸੁਤੈ ਟਿਗ ਆਈ। ਆਪਣੇ ਸ਼ਰੀਕਾਂ ਦੀ ਪੂਜਾ ਹੁੰਦੀ ਦੇਖ ਕੇ ਮਾਤਾ ਨਾਨਕੀ ਜੀ ਬਹੁਤ ਜਿਆਦਾ ਦੁਖੀ ਹੋਏ। ਮਾਤਾ ਨਾਨਕੀ ਜੀ ਨੇ ਫਿਰ ਆਪਣੇ ਪੁੱਤਰ ਦੇ ਕੋਲ ਇਸ ਤਰ੍ਹਾਂ ਆਣ ਕੇ ਬੇਨਤੀ ਕੀਤੀ ਹੈ, ਭਾਵ ਕਿ ਤੇਗ ਬਹਾਦਰ ਜੀ ਦੇ ਕੋਲ ਪਹੁੰਚੇ। ਬੈਠ ਸਮੀਪ ਮਹਾਮਦਰ ਪ੍ਰਿਆ ਵਾਕਣ ਸੋ ਸਮਝਾਵਤ ਮਾਈ। ਤੇਗ ਬਹਾਦਰ ਜੀ ਦੇ ਮਾਤਾ ਜੀ ਲਾਗੇ ਬੈਠ ਕੇ ਬੜੇ ਮਿੱਠੇ ਬਚਨਾਂ ਦੇ ਨਾਲ ਤੇ ਪਿਆਰੇ ਬਚਨਾਂ ਦੇ ਨਾਲ ਆਪਣੇ ਪੁੱਤਰ ਨੂੰ ਸਮਝਾਉਣ ਦਾ ਯਤਨ ਕਰਦੇ। ਹੇ ਸੁਤ ਤੌਰ ਪਿਤਾ ਬਰ ਕੋ ਤਰ ਕੈ ਗੁਰ ਆਠਮ ਠੀਕ ਜਨਾਈ। ਨਾਨਕੀ ਜੀ ਕਹਿੰਦੇ ਨੇ ਕਿ ਹੇ ਮੇਰੇ ਪਿਆਰੇ ਪੁੱਤਰ, ਤੇਰੇ ਪਿਤਾ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ ਸੀ ਉਸ ਬਚਨ ਨੂੰ ਹੀ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਅੱਠਵੇਂ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਐਸੀ ਗੱਲ ਜਨਾਈ ਹੈ ਕਿ ਗੁਰੂ ਬਕਾਲੇ ਦੇ ਵਿੱਚ। ਸਾਚ ਗੁਰੂ ਤੁਮ ਕਿਉਂ ਬਿਦ ਤੋ ਨਹਿ ਕੂਰ ਗੁਰੂ ਬਨ ਹੈ ਬਹੁ ਪਾਈ। ਇਸ ਕਰਕੇ ਸੱਚੇ ਗੁਰੂ ਤੇ ਤੁਸੀਂ ਹੋ, ਪਰ ਤੁਸੀਂ ਕਿਉਂ ਪ੍ਰਗਟ ਹੋ ਕੇ ਬਾਹਰ ਨਹੀਂ ਬੈਠਦੇ? ਜਿਹੜੇ ਝੂਠੇ ਗੁਰੂ ਨੇ ਉਹ ਬਹੁਤੇ ਸਾਰੇ ਬਣ ਕੇ ਬਾਹਰ ਆਪਣੀਆਂ ਮੰਜੀਆਂ ਲਾ ਕੇ ਬਹਿ ਗਏ। ਮੈਂ ਪਤ ਪੋਤਰ ਆਉ ਪਰ ਪੋਤਰ ਕੇ ਸਭ ਲਖਣ ਨੈਣ ਨਿਹਾਰੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਗੁਰੂਆਂ ਦੇ ਵਿੱਚ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਨੇ ਉਹ ਮੈਂ ਭਲੀ ਪ੍ਰਕਾਰ ਦੇ ਨਾਲ ਵੇਖੇ ਹੋਏ ਨੇ। ਭਾਵ ਕਿ ਮੇਰੇ ਪਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗੁਰੂ ਸਨ, ਮੈਂ ਉਹਨਾਂ ਦੇ ਕੌਤਕ ਦੇਖੇ ਨੇ, ਉਹਨਾਂ ਦੇ ਚਰਿੱਤਰ ਦੇਖੇ ਨੇ। ਇਸ ਤੋਂ ਇਲਾਵਾ ਅੱਗੋਂ ਫਿਰ ਪੋਤਰਾ ਹਰ ਰਾਏ ਗੁਰਿਆਈ ਦੇ ਉੱਤੇ ਬੈਠਿਆ, ਮੈਂ ਉਹਦੇ ਵੀ ਤੌਰ ਤਰੀਕਿਆਂ ਨੂੰ ਵੇਖਿਆ। ਫਿਰ ਅੱਗੋਂ ਪਰ ਪੋਤਰਾ ਜਿਹੜਾ ਸੀ ਉਹ ਵੀ ਬੈਠਾ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਗੁਰਿਆਈ ਦੇ ਉੱਤੇ, ਉਹਨਾਂ ਦੇ ਤੌਰ ਤਰੀਕੇ ਵੀ ਦੇਖੇ। ਇਸ ਕਰਕੇ ਸਾਰੇ ਦੇ ਸਾਰੇ ਜਿਹੜੇ ਗੁਰੂਆਂ ਦੇ ਵਿੱਚ ਲੱਛਣ ਹੁੰਦੇ ਨੇ ਉਹ ਮੈਂ ਜਾਣਦੀ ਹਾਂ, ਜਿਹੜੇ ਇਸ ਵੇਲੇ ਤੁਹਾਡੇ ਵਿੱਚ ਨੇ। ਤਾਗ ਗੁਨਾਗ ਸਰਬਾਗ ਤ੍ਰਿਕਾ ਲਗ ਜਾਗ ਲਖ ਸੁਖ ਅਗ ਪੁਤਾਰੇ। माता नानकी जी ऐसा पा ऐसा बयान करते ने कि तत् दे जाणु हो, गुणा दे जाणु हो, सारिया दे जानन वाले हो, ते तिन्ने समया दे भी तुसे जानन वाले हो। तीर तारा सम धर्म तुरंतर वीर गंभीर सलज उदारे। जेडे गुरु हुंदे ने ओ तीर धरती वर्गा धारण करके रखदे ने ते धर्म दे विच ओ आसरा रूप बन के विचरदे ने। इस तों अलावा बड़े बहादुर बड़े गंभीर इस तों अलावा ओ लज्जा दे सहत हुंदे ने जेडे गुरु हुंदे ने। सो सब लखण है तुम मैं गुर अवतारन के जो या पारे। माता नानकी जी तेग बहादुर जी नू कहिंदे ने ऐसे सारे दे सारे जेड़े लखण ने लक्षण ने ओ तुहाडे विच मौजूद ने जेड़े अवतारा ते गुरुआं दे अपार लखण हुंदे ने। पूरन चंद गुरु निरखे बिन सिख चकोर महा दुख पोहे। माता नानकी जी कहिंदे ने के देखो पूर्ण पुन्या दे चंद्रमा नू देखण तों बगैर जेड़े सारे दे सारे चकोरा रूपी सिख ने ओ बहुता ज्यादा दुख पा रहे। सेवक कोक बिसोक पवे सिख कौल खेरे रब पेख तुम्हें हो। माता नानकी जी ऐसा बयान करदे ने के सेवकां रूप चकवे आनंद हो जांदे ने। कवि जी अगे बयान करदे ने के सिख कौल थेरे रब पेख तुम्हें हो, पाव के प्रतीत करदे हन महिमा करदे हन ओ कौल वर्गे सिख जदों सूरी दा दर्शन उन्हां नूं हो जांदा है। व्याकल संगत एक गुरु बिन हीन फनी मन मीन जले है। माता नानकी जी कहिंदे ने के सच्चे गुरु तो एक तो बगैर संगत बहुत ज्यादा व्याकल हो रही है। अगे माता जी प्रमाण देंदे ने के जिस तरह दी हालत उस सप दी हुंदी है जिदी मनी गवा जावे, इस तरह दी संगत दी हालत है, या फिर इस तरह दी संगत दी हालत है कि जिवें पानी तो बगैर मच्छियां दी हालत हुंदी। हेत परो उपकार तुमार पयो अवतार पुरा गुर सो है। पहले गुरुआं दे वांग तुसी भी प्रगट होके बैठो, ये तुहाडा बहुत वड्डा संगतां दे उत्ते उपकार होवेगा कि तुसी बाहर बैठो अपने आप नूं प्रगट करो। सूर ससी उपकार हितै निस दियोस फिरे सह मंडल तारे। माता नानकी जी कहिंदे ने कि देखो रात दे हनेरे नूं सूरज खत्म कर देंदा है, अपने आप दा प्रगटावा करदा है। इसे प्रकार दे नाल जेड़ा चंद्रमा है ओ भी रात दे वेले प्रकाशमान होके उपकार ही करदा है, हनेरे दे विच्चों रोशनी नूं प्राप्त करवांदा है। इसे प्रकार दे नाल रात दिन बदलदे रहिंदे ने, जेड़े मंडल तारे ने ओ भी बदलदे रहिंदे ने। इसे करके तुसी भी हुण बदला करो कि गुरु प्रगट होके बाहर बैठो। थारे बड़े गुर नानक जी बहु देश फिरे हित है उपकारे। माता नानकी जी कहिंदे ने के देखो साडे जेड़े सारिया दे वड्डे सतगुरु नानक देव सच्चे पातशाह जी सन ओ देसां विदेशां दे विच परउपकार दे वास्ते बहुता सारा विचरे। त्यों उपकार हितै बिद तो तुम संगत के दुख शोक नसै है। उसे प्रकार दे नाल तुसी भी परोपकार दे हित दे वास्ते बाहर निकल के बैठो, संगतां नू दर्शन देवो, क्योंकि तुहाडा दर्शन करन दे नाल संगतां दे सारे दुख ते शोक दूर चले जाणगे। जो गुर कूर बने गर जै गज, सो तुम को सिंह पेख पले है। माता नानकी जी सतगुरु तेग बहादुर जी नू कहिंदे ने कि जेड़े बाहर झूठे गुरु बन के बैठे ने, ओ भावे के वड्डे वड्डे हाथियां दे वर्गे ने, ओ अपना प्रगटावा करदे ने। सो तुमको सिंह पेख पले है, पर तुहानू शेर रूप देख के ओ जेड़े हाथियां दे वर्गे झूठे गुरु ने ओ दौड़ जाणगे, क्योंकि भावे हाथी किन्ना बलवान ते किन्ना वड्डा आकार दा हुंदा है, पर जदों शेर जंगल दे विच गरजदा है ते फिर सारे जानवर विचे हाथी ओ भी दौड़ जांदे ने, भाव ओ भी डर जांदे ने। इस करके माता नानकी जी कहिंदे ने ओ भावे वड्डा पखंड दा पसारा पसार के बैठे ने, पर ओ हाथियां दे वर्गे ने ते तुसी शेर दे वर्गे हो। इस करके जदों तुसी बाहर निकल के बैठोगे ओ सारे अपने आप दौड़ जाणगे। पन्नग पुंज पतंग पत पिख, पौरख पार पतार पर है। इस तो बाद माता नानकी जी एक होर प्रमाण देंदे ने, कहिंदे ने कि बहुते सप गरड़ दे बल नू देख के पताल तो भी पार पै जांदे ने, भाव के डर दे मारे पताल तो भी होर हेठां ओ चले जांदे ने जदों गरड़ नू देखदे ने। खेत उजारन वार कहो मृग, क्यों रखवार पेख थिर है। जेड़ा खेती दा उजाड़ा करन वाले हिरण ने ओ उस वेले दौड़ जांदे ने जदों खेती दा मालक उथे पहुंच जांदा है, फिर उजाड़ा करन वाले हिरण किते दिखाई नहीं देंदे। इसे करके तुसे सिख रूप खेती दे मालक हो, ये जेड़े झूठे गुरु ने हिरणा वांग तुहाडी सिख रूप खेती नू विगाड़ रहे ने। इस करके तुहानू चाहिदा है अपनी सिख खेती दा संभाल करो। कादर तोर पितावर नादर, काबर हादर आदर पह। माता नानकी जी कहिंदे ने के वड्डे समर्थ ते श्रेष्ठ तुहाडे पिता दा वर हाजर नाजर तुहाडे सिर दे उत्ते है, इस करके तुहानू आदर ही मिलेगा। इस गल दे विच तुसी किसी प्रकार दा शंका धारण ना करो। तेग बहादर कीम मादर, सादर जदप यादर सह। ग्रंथाकार जी बयान करदे ने कि सतगुरु तेग बहादुर सच्चे पातशाह जी दे माता जी पावे आदर सहित इस प्रकार दे नाल सतगुरु हरगोविंद सतगुरु तेग बहादुर सच्चे पातशाह जी नू दर्शा रहे ने। चादर हिंदन आदर ही, जग बादर पादर सादर सह। हिंद दी इज्जत दे राखे सत्कार योग सतगुरु तेग बहादुर जी ने जगत नू पादरों दे बदलां दे वांग कवि जी बयान करदे ने खिन पंगर वेख्या है। लेवन देवन आपण औ पर, लाव रोहान समान मन है। सतगुरु तेग बहादुर दे वास्ते किसे तो लेना किसे नू देना, की अपना है की पराया है, किदे विच लाभ है किदे विच हानि है, ए सारियां गल्लां सतगुरु जी दे वास्ते एक समान ने। बाहर खान रो पान क्रिया तन, जन और करात कर है। बाहर मुखी जेड़ी सतगुरु तेग बहादुर जी दी क्रिया है बाकी दे आम लोकां दे वर्गी है, के खाना पीना पहनना जिस तरह आम दुनिया दे लोग करदे ने उसे तरह ही करदे ने। आद बेआद उपाद बिना, सद साध समाद आगाद रहे हैं। पर दुनिया दे आम लोकां दे नालों सतगुरु दी जिहड़ी बिरती है ओ बड़ी वखरी है। कवि जी लिखते ने आदा ब्यादा उपादा सारिया तो दूर होके सदा सतगुरु तेग बहादुर सच्चे पातशाह जी ज्यादातर समाधि ला के समाधि दे विच ही लीन रहिंदे ने। लै कर बूंद स्वात जमै सिप सेंद या थाह ओ माह थिरे हैं। ग्रंथाकार ज्ञानी ज्ञान सिंह जी एक प्रमाण देंदे ने कि जिस प्रकार दे नाल एक सुपी जड़ी सिपी है ओ पहला पानी दे उत्ते तैरदी रहिंदी है पर जदों स्वाति नक्षत्र दे विचों निकली हुई बूंद उस सिपी दे विच पै जांदी है फिर सिपी बंद होके थल्ले जाके पानी दे विच डुब जांदी है। विद्वान ऐसा मनदे ने कि सिपी पहला मुंह खुला हुंदा है जदों स्वाति नक्षत्र दी बूंद पैंदी है सिपी दा मुंह बंद हो जांदा है फिर समुद्र दे थल्ले जाके आराम दे नाल टिक जांदी है। हुण कवि जी ऐसा बयान कर रहे ने कि इसे प्रकार दे नाल सतगुरु तेग बहादुर जी दी हालत है सेंद अथा उमा थिरे हैं। उस मिली हुई बूंद दे वांग सिपी जड़ी है ओ थल्ले डुब जांदी है इसे प्रकार दे नाल अथा जेड़ा ज्ञान दा समुद्र है ओदे विच सतगुरु तेग बहादुर जी स्थिर हो चुके ने। केतक मास बेते जब यो गुरकूर सिखें उगराह सो खाई। ग्रंथाकार जी बयान करदे ने काफी सारे महीने जदों इसे प्रकार दे नाल ही बतीत हो गए जेड़े झूठे गुरु सन उन्हां ने सिखां बहुतिया सारा नूं लुट के खादा। एक दिन गुर तीसरे अंश द्वार का दास को मात बुलायो। माता नानकी जी ने ऐसा विचारिया कि तेग बहादुर मेरे पुत्र ने मेरी गल नूं परवान नहीं करना इस करके माता नानकी जी ने एक दिन तीसरे सतगुरु अमरदास सच्चे पातशाह जी दे अंश दे विच जेड़े द्वारका दास सन उन्हां नूं अपने कोल बुलाया। संग आयो गड़िया पाई जो बन सिद मुनीसर था बिद तायो। द्वारका दास दे नाल मिलके भाई गड़िया जी पहुंचे ने। कवि जी बयान करदे ने के जेड़े वड्डे सिद्ध पुरुष मुनि दुनिया दे विच प्रगट सन। नानकी मात हवाल सभी तिन को समझाए गुरे सुन वायो। माता नानकी जी ने उस द्वारका दास नू ते भाई गड़िए नू सारा जड़ा हाल सी ओ दसिया तिन को समझ गुरे सुन वायो पाप के उन्हां नू समझाया के तुसी कृपा नू तारण करो ए गुरु ने पर ए अंदर वड़ के बैठे ने बाहर झूठे गुरुआं ने अपना पसारा पसारिया होए। नौम गुरु उनका बच मानत जानत पूरन पुरख महायो। ग्रंथाकार जी बयान करदे ने कि नौवे सतगुरु तेग बहादुर सच्चे पातशाह जी द्वारका दास दा ते भाई गड़िए दा बड़ा आदर मान सत्कार करदे सन इस करके सतगुरु जी उन्हां दा बचन भी मनदे सन क्योंकि सतगुरु तेग बहादुर जी ऐसा जानदे सन ये पूरन पुरख ने। द्वारका दास तबे गुर नौ मैं पांत या नेकन बात सुने है। द्वारका दास ने फिर नौवे सतगुरु तेग बहादुर सच्चे पातशाह जी नु अनेका प्रकार दिया गल्ला सुनाई। तामर पांच सिरी फल पेट दे गादी बिठायो सो खौर करे है। सतगुरु तेग बहादुर जी नु दोवे मिलके कहंदे ने असली गुरु तुसी हो इस करके तुहानू प्रगट होना पवेगा। कवि जी बयान करदे ने के पांच पैसे तांबे दे ते एक सिरी फल नारियल भेटा रख के गद्दी दे उते उन्हां ने सतगुरु तेग बहादुर सच्चे पातशाह जी नु बिठा दिता। प्रेर पुना बहो सिखण को गोर नाम की ओर सजोर चुका है। फिर उन्होंने चारा करके बहुते सारे सिखां नूं प्रेर के समझा के सतगुरु तेग बहादुर सच्चे पातशाह जी दे चरणा दे उते चुकाया। सो जब गोयंद वाल गए गुर अंतर ही रोज थिरे हैं। इस तरह दी करनी करके उते गोयंदवाल वापस परत गए, पर सतगुरु तेग बहादुर सच्चे पातशाह जी ने अपना पहले वाला जड़ा सवा सी उन्हों ना छड़िया। सतगुरु तेग बहादुर सच्चे पातशाह जी फिर भी बाहर निकल के नहीं बैठते, वो अंदर ही बैठे रहिंदे। मक्खन शाह लबाना हो तो सिख दखन देश रहावन वारो। ग्रंथाकार भाई ज्ञानी ज्ञान सिंह जी बयान करदे ने कि मक्खन शाह एक लवाना सिख सी जेड़ा के दखन देश दे विच रहन वाला सी। बैल चले एक लाख तिसे अर खेप जहाजन को बन जारो। पाव के एक लाख जेड़े बैल ने ओ चलदे सन, गड्डियां दे उत्ते भी ओ व्यापार करदा सी। इस तो अलावा कवि जी बयान करदे ने खेप जहाजन को बन जारो, पाव के समुद्री जहाजा ते लदन वालियां चीजां दा भी ओ मक्खन शाह वड्डा व्यापारी सी। ताहे जहाज लगो डुबने सिंध व्याकल है गुरवाहे चितारे। एक समय जदो मक्खन शाह दा जहाज समुद्री सिंध दे विच समुद्र दे विच डुबन लगा, उस वेले व्याकल होके उन्ने फिर सतगुरु सच्चे पातशाह जी नूं चितारिया, पाव के याद कीता। मन्नत मोहर करी तिन पांच सौ तार जहाज करियो गुर पारो। उन्ने फिर सतगुरु सच्चे पातशाह जी नूं याद करके 500 सोने दियां मोहरां दी सुखना सुखी कि सतगुरु जी तुहाडी कृपा दे नाल जेकर मेरा जहाज पार होवेगा ते मैं 500 जिहड़ियां सोने दियां मोहरां ने ओ तुहाडे चरणां दे विच आण के अर्पण करांगा। बेच नफा तिन पूतर लयो तब मन्नत लै गुर ओर पधारा। कवि जी लिखदे ने कि सतगुरु जी ने कृपा नूं तारण कीता, ओदे जहाज नूं पार लाया, जदों जाके समान वेचिया ओदे विचों बहुता सारा नफा मिलिया, लाभ दी प्राप्ति हुई, फिर गुरु दी मन्नत लै के उह सतगुरु जी दे चरणां दे विच चढ़ाउण दे वास्ते पहुंचिया। और हो तो दसवांद कई सद देत जो नीत गुरु हित सारा। एक ते सुखना दी माया सी 500 सोने दियां मोहरां ते दूजा बहुते लम्मे समय तो दसवंद जेड़ा है ओ भी कठा होया होया सी, जेड़ा दसवंद हमेशा समा पैण दे उते ओ गुरु जी दे चरणा दे विच आण के अर्पण करदा सी। सो तब लै जब आए पंजाब गुरु घर का सब हाल नहारा। जदों अपनी माया नूं लैके पंजाब दे इलाके दे विच मक्खन शाह पहुंचिया ते देखिया के गुरु घर दा जेड़ा हाल है ओ किस प्रकार दा बनिया होया। बूंड गयो मद शोक कहे गुर साचे का किम होए दिदारा। मक्खन शाह भी सोग दे समुंदर दे विच डुब गया, ओ सोचन लगा के सच्चे गुरु दा जड़ा दिदारा है हुण मैनू किवें होवेगा। एतक दूर आयो चल के तज ताम रुकाम पुग्यो दुख पाई। मक्खन शाह सोचदा इन्नी दूर तो चल के पहुंचा हां, अपने घर दे कम्मां कारां नूं छड के आया हां, पर जदों इत्थे पहुंचिया हां ते मैनूं सुख दी जगह दे उते दुख ही मिले। लोप पए गुर आठम आवत ਕੂਰ ਥੇਰੇ ਬਣ ਔਰੇ ਬਾਈ। ਮੱਖਣ ਸ਼ਾਹ ਵਿਚਾਰਦਾ ਕਿ ਮੇਰੇ ਆਉਂਦਿਆਂ ਤੱਕ ਅੱਠਵੇਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਲੋਪ ਹੋ ਗਏ ਨੇ, ਉਹ ਸਮਾ ਚੁੱਕੇ ਨੇ ਤੇ ਹੁਣ ਅੱਗੇ ਜਿਹੜੇ ਸਾਰੇ ਝੂਠੇ ਗੁਰੂ ਨੇ ਬਾਈ ਉਹ ਬਣ ਕੇ ਬੈਠੇ ਨੇ। ਕਿਉਂ ਕਰ ਹੋਏ ਸਹੀ ਗੋਰੇਕ, ਬਿਨਾ ਪਰਖੇ ਰਹਿ ਦੁਚੇਤਾਈ। ਸੋਚਣ ਲੱਗਾ ਮੱਖਣ ਸ਼ਾਹ ਕਿ ਸਹੀ ਅਸਲੀ ਗੁਰੂ ਇੱਕ ਹੀ ਹੋਵੇਗਾ, ਇਹਨਾਂ ਬਾਈਆਂ ਦੇ ਵਿੱਚੋਂ ਸੱਚਾ ਗੁਰੂ ਕਿਹੜਾ ਹੈ ਇਹ ਪਤਾ ਨਹੀਂ ਲੱਗ ਸਕਦਾ। ਜਿੰਨਾ ਚਿਰ ਕੋਈ ਪਰਖ ਨਾ ਹੋਵੇ ਓਨੇ ਚਿਰ ਤੱਕ ਮੱਖਣ ਸ਼ਾਹ ਸੋਚਦਾ ਹੈ ਕਿ ਮੇਰੇ ਮਨ ਦੇ ਵਿੱਚ ਦੁਚਿੱਤੀ ਬਣੀ ਰਹੇਗੀ। ਮੰਦ ਬੋਲਾਂਦ ਆਹੇ ਮਮ ਭਾਗ, ਅਨਿੰਦ ਗੁਰੂ ਜਬ ਲਾਉਣਾ ਲਖਾਈ। ਮੱਖਣ ਸ਼ਾਹ ਆਪਣੇ ਮਨ ਦੇ ਵਿੱਚ ਹੀ ਵਿਚਾਰਤ ਕਰਦਾ ਕਿ ਮੇਰੇ ਬਹੁਤ ਜ਼ਿਆਦਾ ਮਾੜੇ ਕਰਮ ਨੇ, ਮੇਰੇ ਭਾਗ ਬੜੇ ਭੈੜੇ ਨੇ। ਅਨਿੰਦ ਗੁਰੂ ਜਬ ਲਾਉਣਾ ਲਖਾਈ, ਜਿੰਨਾ ਚਿਰ ਤੱਕ ਮੈਂ ਆਨੰਦ ਦੇਣ ਵਾਲਾ ਸੱਚਾ ਗੁਰੂ ਨਹੀਂ ਦੇਖ ਲੈਂਦਾ ਓਨਾ ਚਿਰ ਦੁਖੀ ਹੀ ਰਵਾਂਗਾ। ਫੇਰ ਵਿਚਾਰ ਲਾਇਓ ਦੇੜ ਧਾਰ, ਧਰੋ ਸਭ ਅਗਰ ਮੈਂ ਇੱਕ ਇੱਕ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਿਰ ਮੱਖਣ ਸ਼ਾਹ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਹੜਾ ਆਦਮੀ ਉਹਨਾਂ ਦਿਨਾਂ ਦੇ ਵਿੱਚ ਇੰਨਾ ਵੱਡਾ ਵਪਾਰੀ ਸੀ, ਜਿਨੇ ਕਿ ਕੋਈ ਦੇਸ਼ ਗਾਉਣ ਤੋਂ ਬਗੈਰ ਨਹੀਂ ਸੀ ਛੱਡਿਆ, ਉਹ ਕਿੰਨਾ ਕੁ ਜ਼ਿਆਦਾ ਤੇਜ ਬੁੱਧੀ ਦਾ ਮਾਲਕ ਹੋਵੇਗਾ। ਭਾਵ ਕਿ ਮਾਮੂਲੀ ਆਦਮੀ ਨਹੀਂ ਸੀ, ਵੱਡਾ ਵਪਾਰੀ ਸੀ। ਥਾਂ ਥਾਂ ਦੇ ਉੱਤੇ ਜਾ ਕੇ ਉਹਨੇ ਵਪਾਰ ਨੂੰ ਫੈਲਾਇਆ ਸੀ, ਇਸ ਕਰਕੇ ਬੜਾ ਸੂਝ ਵਾਲਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਬਿਆਨ ਕਰਦੇ ਨੇ ਉਹਨੇ ਫਿਰ ਢੰਗ ਸੋਚ ਰਿਹਾ ਕਿ ਕਿਸ ਪ੍ਰਕਾਰ ਦੇ ਨਾਲ ਸੱਚਾ ਗੁਰੂ ਲੱਭਿਆ ਜਾ ਸਕਦਾ। ਹੁਣ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਥੋੜੀ ਵਿਚਾਰ ਕੀਤੀ ਮਨ ਦੇ ਨਾਲ ਮੱਖਣ ਸ਼ਾਹ ਨੇ ਤੇ ਫਿਰ ਉਹਨੂੰ ਢੰਗ ਫੁਰ ਆਇਆ ਕਿ ਕਿਸ ਤਰ੍ਹਾਂ ਗੁਰੂ ਲੱਭਿਆ ਜਾ ਸਕਦਾ ਹੈ ਜਿਹੜਾ ਸੱਚਾ ਹੈ। ਧਰੋ ਸਭ ਅਗਰ ਮੈਂ ਇੱਕ ਇੱਕ ਹੈ, ਸੋਚਣ ਲੱਗਾ ਕਿ ਹਰ ਇੱਕ ਗੁਰੂ ਦੇ ਅੱਗੇ ਮੈਂ ਸਿਰਫ ਇੱਕ ਇੱਕ ਸੋਨੇ ਦੀ ਮੋਹਰ ਅਰਪਣ ਕਰਾਂਗਾ। ਜੋ ਗੁਰ ਸਾਚ ਸਹੀ ਸਮਰੱਥ ਹੋਵੇ, ਮੰਗ ਲਹਿ ਆਪਣੋ ਸਭ ਠੀਕ ਹੈ। ਤੇ ਜਿਹੜੇ ਝੂਠੇ ਗੁਰੂ ਹੋਣਗੇ ਉਹ ਕੋਈ ਸਵਾਲ ਨਹੀਂ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ ਮੇਰੀ ਵਿਥਿਆ ਦਾ। ਇਸ ਕਰਕੇ ਮੱਖਣ ਸ਼ਾਹ ਸੋਚਦਾ ਕਿ ਜਿਹੜਾ ਸੱਚਾ ਗੁਰੂ ਸਹੀ ਸਮਰੱਥ ਹੋਵੇਗਾ ਆਪਣੇ ਆਪ ਮੇਰੇ ਤੋਂ ਮੰਗ ਕੇ ਭੇਟਾ ਲਵੇਗਾ ਕਿ ਮੱਖਣ ਸ਼ਾਹ ਤੂੰ ਕਿੰਨੀ ਜਿਹੜੀ ਸੁਖਣਾ ਹੈ ਉਹ ਸੁਖੀ ਹੈ ਤੇ ਹੁਣ ਕਿੰਨੀ ਮੇਰੇ ਚਰਨਾਂ ਦੇ ਵਿੱਚ ਅਰਪਣ ਕਰ ਰਿਹਾ। ਮੱਖਣ ਸ਼ਾਹ ਨੇ ਸੋਚਿਆ ਕਿ ਸਾਰਿਆਂ ਤੋਂ ਸੌਖਾ ਸਰਲ ਤਰੀਕਾ ਇਹੀ ਹੈ ਕਿ ਮੈਂ ਇਸੇ ਤਰ੍ਹਾਂ ਕਰਾਂ, ਕਿਉਂਕਿ ਵੱਡਾ ਵਪਾਰੀ ਸੀ, ਉਹਨੂੰ ਕੋਈ ਮੋਹਰਾਂ ਦੀ ਸੋਨੇ ਦੀ ਥੁੜ ਨਹੀਂ ਸੀ। ਬਾਈਆਂ ਦੇ ਚਰਨਾਂ ਦੇ ਵਿੱਚ ਇੱਕ ਇੱਕ ਦੋ ਦੋ ਮੋਹਰਾਂ ਅਰਪਣ ਵੀ ਕਰ ਦਿੰਦਾ, ਉਹਨੂੰ ਕੋਈ ਫਰਕ ਨਹੀਂ ਸੀ ਪੈਣ ਵਾਲਾ। ਇਸ ਕਰਕੇ ਕਵੀ ਜੀ ਬਿਆਨ ਕਰਦੇ ਨੇ ਉਹਨੇ ਫਿਰ ਐਸਾ ਨਿਸ਼ਚਾ ਆਪਣੇ ਮਨ ਦੇ ਵਿੱਚ ਬਣਾਇਆ। ਜੈ ਸਤਰਿਓ ਤਨ ਤੈਸ ਕਰਿਓ ਉਨ, ਐ ਪਰ ਨਾਹ ਚਯੋ ਕਿਨ ਇਕ। ਜਿਸ ਤਰ੍ਹਾਂ ਮਨ ਦੇ ਵਿੱਚ ਵਿਚਾਰਧਾਰਾ ਬਣਾਈ ਉਸੇ ਪ੍ਰਕਾਰ ਦੇ ਨਾਲ ਮੱਖਣ ਸ਼ਾਹ ਨੇ ਕੀਤਾ। ਹਰ ਇੱਕ ਦੇ ਚਰਨਾਂ ਦੇ ਵਿੱਚ ਕਿਸੇ ਦੇ ਚਰਨਾਂ ਦੇ ਵਿੱਚ ਇੱਕ, ਕਿਸੇ ਦੇ ਚਰਨਾਂ ਦੇ ਵਿੱਚ ਦੋ, ਇਸ ਤਰ੍ਹਾਂ ਵੱਖਰੀਆਂ ਵੱਖਰੀਆਂ ਮੋਹਰਾਂ ਅਰਪਣ ਕੀਤੀਆਂ। ਪਰ ਕਵੀ ਜੀ ਬਿਆਨ ਕਰਦੇ ਨੇ ਐ ਪਰ ਨਾ ਚਯੋ ਕਿਨ ਇੱਕ, ਪਰ ਕਿਸੇ ਇੱਕ ਦੇ ਵਿੱਚੋਂ ਵੀ ਬਾਈਆਂ ਦੇ ਵਿੱਚੋਂ ਮੱਖਣ ਸ਼ਾਹ ਤੋਂ ਮੰਗ ਨਹੀਂ ਕੀਤੀ ਕਿ ਤੂੰ ਥੋੜੀਆਂ ਮੋਹਰਾਂ ਅਰਪਣ ਕਰ ਰਿਹਾ। ਜਦੋਂ ਬਾਈਆਂ ਦੇ ਵਿੱਚੋਂ ਕੋਈ ਵੀ ਨਾ ਬੋਲਿਆ ਤੇ ਮੱਖਣ ਸ਼ਾਹ ਫਿਰ ਬਹੁਤ ਹੀ ਜ਼ਿਆਦਾ ਹੈਰਾਨ ਹੋ ਗਿਆ ਕਿ ਬਾਈ ਹੀ ਗੁਰੂ ਝੂਠੇ ਨੇ, ਫਿਰ ਸੱਚਾ ਗੁਰੂ ਕੌਣ ਹੋਵੇਗਾ। ਜੋ ਜਿਹ ਦੀਨ ਤਿਤੋ ਤਿਹ ਲੀਨ, ਤਵੈ ਤਿਨ ਕੀਨ ਵਿਚਾਰ ਬਵੇਕੈ। ਕਿਉਂਕਿ ਮੱਖਣ ਸ਼ਾਹ ਨੇ ਆਪਣੇ ਮਨ ਦੇ ਵਿੱਚ ਐਸਾ ਸੋਚਿਆ ਸੀ ਕਿ ਬਾਈਆਂ ਦੇ ਵਿੱਚੋਂ ਇੱਕ ਸੱਚਾ ਹੈ ਉਹ ਮੰਗੇਗਾ, ਪਰ ਹੁਣ ਬਾਈਆਂ ਦੇ ਚਰਨਾਂ ਦੇ ਵਿੱਚ ਹੀ ਅਰਪਣ ਕਰ ਚੁੱਕਾ ਹੈ ਤੇ ਬਾਈਆਂ ਦੇ ਵਿੱਚੋਂ ਕਿਸੇ ਨੇ ਵੀ ਕੁਝ ਨਹੀਂ ਮੰਗਿਆ, ਜੋ ਅਰਪਣ ਕੀਤਾ ਉਹ ਪ੍ਰਵਾਨ ਕੀਤਾ। ਮੱਖਣ ਸ਼ਾਹ ਬੜਾ ਹੈਰਾਨ ਹੋਇਆ ਕਿ ਹੁਣ ਅਸਲੀ ਗੁਰੂ ਕਿੱਥੇ ਹੋਵੇਗਾ। ਤਬੈ ਤਿੰਨ ਕੀਨ ਵਿਚਾਰ ਵਿਵੇਕੈ, ਕਵੀ ਜੀ ਬਿਆਨ ਕਰਦੇ ਨੇ ਕਿ ਫਿਰ ਵਿਵੇਕ ਦੀ ਹੋਰ ਵੀ ਜਿਆਦਾ ਉਹਨੇ ਵਿਚਾਰ ਕੀਤੇ, ਨਿਰਣਾ ਕੀਤਾ, ਇਹ ਤੇ ਸਾਰੇ ਹੀ ਝੂਠੇ ਨੇ, ਹੁਣ ਸੱਚਾ ਗੁਰੂ ਕਿੱਥੇ ਹੋਵੇਗਾ। ਬੂਜਨ ਕੀਨ ਮਸੰਦਨ ਕੋ ਅਬ ਔਰ ਰਾਇਓ ਕੇ ਨਾ ਕੋ ਗੁਰ ਜ਼ਾਦਾ। ਫਿਰ ਜਿਹੜੇ ਮਸੰਦ ਸਨ ਉਹਨਾਂ ਤੋਂ ਮੱਖਣ ਸ਼ਾਹ ਪੁੱਛਦਾ ਕਿ ਇਹਨਾਂ ਬਾਈਆਂ ਤੋਂ ਇਲਾਵਾ ਕੋਈ ਹੋਰ ਵੀ ਗੁਰੂ ਦਾ ਸਹਿਬ ਜਿਆਦਾ ਹੈ, ਭਾਵ ਕਿ ਗੁਰੂਆਂ ਦੀ ਅੰਸ਼ ਦੇ ਵਿੱਚੋਂ ਇਹ ਸਾਰੇ ਨੇ, ਕੋਈ ਹੋਰ ਵੀ ਐਸਾ ਹੈ ਜਿਹੜਾ ਕਿ ਸਤਿਗੁਰੂ ਜੀ ਦੇ ਅੰਸ਼ ਦੇ ਵਿੱਚੋਂ ਹੋਵੇ। ਬੋਲ ਉੱਠੇ ਇੱਕ ਤੇਗਾ ਰਹਿਓ ਬਿਨ ਪੇਟ ਦਏ ਪਗਲਾ ਸੋ ਜਿਆਦਾ। ਫਿਰ ਮਸੰਦਾਂ ਨੇ ਕਹਿਣਾ ਸ਼ੁਰੂ ਕੀਤਾ, ਕਹਿੰਦੇ ਨੇ ਹਾਂ ਇੱਕ ਤੇਗਾ ਨਾਮ ਦਾ ਰਹਿੰਦਾ ਹੈ, ਬਿਨ ਭੇਟ ਦਏ ਪਾਗਲ ਸੋ ਆਜ਼ਾਦਾ, ਭਾਵ ਕਿ ਆਜ਼ਾਦ ਖਿਆਲਾਂ ਦਾ ਮਾਲਕ ਹੈ, ਉਹ ਫਕਰ ਹੈ ਪਰ ਕੋਈ ਉਹਨੂੰ ਭੇਟਾ ਕਦੇ ਅਰਪਣ ਨਹੀਂ ਕਰਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਲੋਕ ਤੇਗਾ ਕਮਲਾ ਕਹਿੰਦੇ ਸਨ। ਸਤਿਗੁਰੂ ਜੀ ਦੀ ਬਿਰਤੀ ਹੀ ਐਸੀ ਸੀ, ਅੰਦਰ ਬੈਠੇ ਰਹਿੰਦੇ ਸਨ। ਇਸ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਮਸੰਦਾ ਨੇ ਆਖਿਆ ਕਿ ਹੈ ਇੱਕ ਤੇਗਾ ਜਿਹੜਾ ਪਗਲਾ ਜਿਹਾ ਹੈ ਤੇ ਜਿਹੜਾ ਆਜ਼ਾਦ ਖਿਆਲ ਹੈ ਉਹ ਫਕਰ ਹੈ, ਕੋਈ ਕਦੇ ਉਹਨੂੰ ਭੇਟਾ ਕਰਦਾ ਵੇਖਿਆ ਨਹੀਂ। ਹੋਵ ਗਸੋ ਕਿਤ ਠਾਮ ਪਰਿਓ ਨਹੀਂ ਬੋਲਤ ਡੋਲਤ ਬਾਹਰ ਜ਼ਿਆਦਾ। ਕਹਿੰਦਾ ਕਿ ਕਿੱਥੇ ਰਹਿੰਦੇ ਨੇ। ਫਿਰ ਅੱਗੋਂ ਦੱਸਣ ਵਾਲਿਆਂ ਮਸੰਦਾਂ ਨੇ ਆਖਿਆ ਕਿ ਪਤਾ ਨਹੀਂ ਇਸ ਵੇਲੇ ਕਿੱਥੇ ਹੋਵੇਗਾ, ਕਦੇ ਕਦੇ ਤੇ ਘਰ ਹੀ ਵਿੱਚ ਬੈਠਾ ਰਹਿੰਦਾ, ਬਾਹਰ ਨਿਕਲਦਾ ਨਹੀਂ ਮਹੀਨਿਆਂ ਬੰਦੀ, ਕਦੇ ਬਾਹਰ ਹੀ ਫਿਰਦਾ ਰਹਿੰਦਾ ਤੇ ਕਦੇ ਬੋਲਦਾ ਰਹਿੰਦਾ, ਪਰ ਇਸ ਵੇਲੇ ਇਹ ਕਿਹਾ ਨਹੀਂ ਜਾ ਸਕਦਾ ਕਿ ਕਿੱਥੇ ਹੋਵੇਗਾ। ਯਾ ਕਿਤ ਬਾਲਕਣ ਸੋ ਵਹ ਖੇਲਤ ਹੋਹ ਰਖੈ ਨਹੀਂ ਕੋਮਰ ਜਿਆਦਾ। ਮਸੰਦ ਕਹਿੰਦੇ ਨੇ ਇਹ ਵੀ ਹੋ ਸਕਦਾ ਕਿ ਕਿਤੇ ਛੋਟਿਆਂ ਬੱਚਿਆਂ ਦੇ ਨਾਲ ਉਹ ਖੇਡਦਾ ਹੋਵੇਗਾ, ਕਿਉਂਕਿ ਉਹ ਕਿਸੇ ਪ੍ਰਕਾਰ ਦੀ ਮਰਿਆਦਾ ਨੂੰ ਧਾਰਨ ਨਹੀਂ ਕਰਦਾ, ਕਿਸੇ ਬੰਦਿਸ਼ ਦੇ ਵਿੱਚ ਨਹੀਂ ਹੈ, ਉਹ ਆਜ਼ਾਦ ਹੈ। ਰੋਵਤ ਹੈ ਕਬਹੂ ਬਹੁ ਹੱਸਤ ਕਸਤ ਹੈ ਤਨ ਕੋ ਦਿਨ ਰਹਿਣਾ। ਕਹਿੰਦੇ ਨੇ ਕਿ ਜੇਕਰ ਮਰਜ਼ੀ ਆਵੇ ਤੇ ਸਾਰਾ ਸਾਰਾ ਦਿਨ ਰੋਂਦਾ ਰਹਿੰਦਾ, ਜੇਕਰ ਮਰਜ਼ੀ ਆਵੇ ਤੇ ਸਾਰਾ ਦਿਨ ਖਿੜਖਿੜਾ ਕੇ ਹੱਸਦਾ ਰਹਿੰਦਾ, ਉਹਦੇ ਸੁਭਾਅ ਦਾ ਕੁਝ ਪਤਾ ਨਹੀਂ ਲੱਗਦਾ, ਰਾਤ ਦਿਨ ਇਸੇ ਪ੍ਰਕਾਰ ਦੇ ਹੀ ਕਰਮ ਉਹ ਕਰਦਾ। ਆਵਤ ਜੋ ਕਰ ਤੇ ਵੱਥ ਹੱਥ ਸੋ ਦੇਤ ਫਕੀਰ ਗਰੀਬਣ ਨਾ। ਘਰ ਦੇ ਵਿੱਚੋਂ ਜਿਹੜੀ ਵੀ ਚੀਜ਼ ਹੱਥ ਲੱਗ ਜਾਂਦੀ ਹੈ, ਜਿਹੜੀ ਲੱਭਦੀ ਹੈ, ਉਹ ਫਿਰ ਬਾਹਰ ਫਕੀਰਾਂ ਨੂੰ ਜਾਂ ਫਿਰ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਕੇ ਦੇ ਆਉਂਦਾ। ਤਾਮ ਕਰਿਓ ਬਰਬਾਦ ਮੈਂ ਖੁਦ ਖਾਣ ਰੋਪਾਨ ਕੀ ਸੁਧ ਹੈ ਨਾ। ਸਾਰੇ ਮਸੰਦ ਕਹਿੰਦੇ ਨੇ ਇਸੇ ਪ੍ਰਕਾਰ ਦੇ ਨਾਲ ਉਸ ਕਮਲੇ ਤੇਗੇ ਨੇ ਸਾਰਾ ਘਰ ਬਰਬਾਦ ਕਰ ਦਿੱਤਾ ਹੈ ਆਪਣੇ ਹੱਥਾਂ ਦੇ ਨਾਲ, ਉਹਨੂੰ ਨਾ ਤੇ ਖਾਣ ਦੀ ਕੋਈ ਹੋਸ਼ ਹੈ ਤੇ ਨਾ ਹੀ ਪੀਣ ਦੀ ਹੀ ਕੋਈ ਸੁਧ ਹੈ। ਕੰਚਨ ਕਾਚ ਅਮੀ ਬਿਖ ਸਤਰੂ ਮਿੱਤਰ ਮਾਣ ਅਪਮਾਨ ਲਖਨਾ। ਉਹ ਤੇ ਆਪਣੇ ਆਪ ਤੋਂ ਮਸੰਦ ਨਿੰਦਿਆ ਕਰ ਰਹੇ ਨੇ, ਪਰ ਦਰਅਸਲ ਜਿਹੜੀਆਂ ਗੱਲਾਂ ਸਤਿਗੁਰੂ ਤੇਗ ਬਹਾਦਰ ਦੇ ਵਾਸਤੇ ਉਹ ਕਹਿ ਰਹੇ ਨੇ ਉਹ ਸਾਰੀਆਂ ਬੜੀਆਂ ਚੰਗੀਆਂ ਨੇ। ਕਹਿੰਦੇ ਨੇ ਕੰਚਨ ਕਾਚ ਉਹਦੇ ਵਾਸਤੇ ਕੱਚ ਵੀ ਵੈਸਾ ਤੇ ਸੋਨਾ ਵੀ ਵੈਸਾ। ਕਹਿੰਦੇ ਨੇ ਅਮੀ ਬਿਖ ਉਹਦੇ ਵਾਸਤੇ ਅੰਮ੍ਰਿਤ ਵੀ ਵੈਸਾ ਤੇ ਉਹਦੇ ਵਾਸਤੇ ਜ਼ਹਿਰ ਵੀ ਵੈਸਾ। ਕਹਿੰਦੇ ਨੇ ਸ਼ਤਰੂ ਮਿੱਤਰ ਉਹਦੇ ਵਾਸਤੇ ਵੈਰੀ ਵੀ ਵੈਸਾ, ਉਹਦੇ ਵਾਸਤੇ ਮਿੱਤਰ ਵੀ ਵੈਸਾ, ਉਹਦੇ ਵਾਸਤੇ ਮਾਣ ਵੀ ਵੈਸਾ ਤੇ ਅਪਮਾਨ ਵੀ ਐਸਾ। ਭਾਵ ਕਿ ਇਹਨਾਂ ਚੀਜ਼ਾਂ ਦੇ ਵਿੱਚ ਉਹ ਇੱਕ ਸਮਾਨ ਰਹਿੰਦਾ। ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਲੋਕਾਂ ਦੇ ਵਿੱਚ ਬਹੁਤ ਸਾਰਾ ਐਸਾ ਬਿਆਨ ਕੀਤਾ ਕਿ ਸੰਬ੍ਰਿਤੀ ਹੋਣੀ ਚਾਹੀਦੀ। ਰਹਿ ਪਾਰੀ ਬਿਮਾਰੀ ਖੁਮਾਰੀ ਚੜੀ ਪਰਵਾਹ ਨ ਕਾਹੇ ਰਖਾਇਤ ਹੈ। ਮਸੰਦ ਕਹਿੰਦੇ ਨੇ ਕਿ ਭਾਰੀ ਬਿਮਾਰੀ ਦੇ ਵਾਂਗ ਉਹਨੂੰ ਮਸਤੀ ਚੜੀ ਰਹਿੰਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਜਿਹੜੀ ਨਾਮ ਦੀ ਖੁਮਾਰੀ ਹੈ, ਇਹ ਜਿਹੜੀ ਨਾਮ ਦੀ ਮਸਤੀ ਹੈ, ਇਹ ਤੇ ਰਾਤ ਦਿਨ ਚੜੀ ਹੀ ਰਹਿਣੀ ਚਾਹੀਦੀ ਹੈ। ਤੇ ਅਸੀਂ ਮਸਤੀ ਦੀ ਗੱਲ ਉਹ ਬਿਆਨ ਕਰ ਰਹੇ ਨੇ ਮਸੰਦ, ਪਰ ਉਹ ਕਹਿੰਦੇ ਨੇ ਬਿਮਾਰੀ ਦੀ ਵਰਗੀ ਮਸਤੀ ਹੈ, ਇਹ ਕੋਈ ਨਾਮ ਦੀ ਮਸਤੀ ਨਹੀਂ ਮੰਨਦੇ। ਇਸ ਤਰ੍ਹਾਂ ਦੀ ਕਹਿੰਦੇ ਨੇ ਕਿ ਉਹਦੀ ਬਿਰਤੀ ਚੜੀ ਰਹਿੰਦੀ ਹੈ, ਪਰਵਾਹ ਨਾ ਕਾਹੇ ਰਖਾਹਤ ਹੈ, ਉਹ ਬੜਾ ਬੇਪਰਵਾਹ ਹੈ, ਕਿਸੇ ਗੱਲ ਦੀ ਉਹਨੂੰ ਕੋਈ ਪਰਵਾਹ ਹੀ ਨਹੀਂ। ਪਰ ਕੋ ਕਰ ਕੋ ਫਰਕ ਨਾ ਜਰਾ, ਜਰ ਕੋ ਤਰ ਕੋ ਨਹੀਂ ਚਾਹਤ ਹੈ। ਪਰਾਏ ਘਰ ਦੇ ਵਿੱਚ ਤੇ ਆਪਣੇ ਘਰ ਦੇ ਵਿੱਚ ਉਹਨੂੰ ਕੋਈ ਫਰਕ ਨਹੀਂ ਲੱਗਦਾ। ਇਸ ਤੋਂ ਇਲਾਵਾ ਉਹ ਜ਼ਮੀਨ ਦੇ ਵਾਸਤੇ ਤੇ ਧਰਤੀ ਦੇ ਵਾਸਤੇ ਕੋਈ ਮਨ ਦੇ ਵਿੱਚ ਇੱਛਾ ਧਾਰਨ ਨਹੀਂ ਕਰਦਾ। ਇਸ ਕੋ ਤਹਿਕੀਰ ਅਮੀਰ ਸਬੈ, ਪਰ ਸੰਗ ਫਕੀਰਨ ਆਹਿਤ ਹੈ। ਕਹਿੰਦੇ ਨੇ ਕਿ ਇਹਦੇ ਵਾਸਤੇ ਜਿਹੜੇ ਕੰਗਾਲ ਨੇ ਉਹ ਵੀ ਵੈਸੇ ਨੇ, ਤੇ ਅਮੀਰ ਜਿਹੜੇ ਆਦਮੀ ਨੇ ਉਹ ਵੀ ਐਸੇ ਨੇ। ਇਹ ਸਮਾਨਤਾ ਰੱਖਦਾ, ਪਰ ਸੰਗ ਫਕੀਰਨ ਆਹਿਤ ਹੈ। ਪਰ ਐਸਾ ਦੇਖਿਆ ਗਿਆ ਕਿ ਜਿਹੜੇ ਸਾਧੂ ਫਕੀਰ ਫਿਰਦੇ ਨੇ ਉਹਨਾਂ ਦੇ ਨਾਲ ਇਹ ਬਹੁਤ ਹਿੱਤ ਕਰਦਾ, ਉਹਨਾਂ ਦੇ ਨਾਲ ਬੜਾ ਪਿਆਰ ਰੱਖਦਾ। ਬਸਤੀ ਧਜ ਕੇ ਭਜ ਕੇ ਮਸਤੀ, ਹਸਤੀ ਜਿਮ ਜੰਗਲ ਗਾਹਤ ਹੈ। ਆਪਣੀ ਬਸਤੀ ਨੂੰ ਪਿੰਡ ਨੂੰ ਛੱਡ ਕੇ ਕਦੇ ਕਦੇ ਮਸਤੀ ਦੇ ਵਿੱਚ ਬਾਹਰ ਚਲਿਆ ਜਾਂਦਾ, ਜਿਸ ਤਰ੍ਹਾਂ ਹਾਥੀ ਮਸਤ ਹੋ ਕੇ ਜੰਗਲ ਨੂੰ ਗਾਉਂਦੇ ਨੇ, ਇਸੇ ਪ੍ਰਕਾਰ ਦੇ ਨਾਲ ਇਹ ਫਿਰਦਾ। ਸੁਣ ਕੈ ਗੁਣ ਕੈ ਧੁਨ ਕੈ ਸਿਰ ਸੋ, ਪੁੱਛ ਕੈ ਕੁਛ ਕੈ ਤਿਸ ਠੌਰ ਗਇਓ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਉਹਨਾਂ ਸਾਰਿਆਂ ਦੀਆਂ ਗੱਲਾਂ ਨੂੰ ਸੁਣਿਆ। ਕਹਿੰਦੇ ਨੇ ਸੁਣ ਕੇ ਗੁਣ ਕੇ, ਸੁਣ ਕੇ ਫਿਰ ਗੁਣ ਦੀ ਵਿਚਾਰ ਕੀਤੀ ਹੈ, ਫਿਰ ਉਹਨੇ ਪੁੱਛ ਪੁਛਾ ਕੇ ਆਖਿਆ ਕਿ ਜਰੂਰ ਮੈਂ ਉਸ ਗੁਰੂ ਦਾ ਵੀ ਦਰਸ਼ਨ ਕਰਾਂਗਾ ਜਿਹੜਾ ਕਿ ਗੁਰੂ ਦੀ ਅੰਸ਼ ਦੇ ਵਿੱਚ ਹੈ। ਕਹਿੰਦਾ ਕਿ ਦੱਸੋ ਮੈਨੂੰ ਉਹਦਾ ਘਰ ਦਾ ਠਿਕਾਣਾ ਦੱਸੋ। ਪ੍ਰਭ ਰਾਤ ਸੁਮਤ ਭਗਤ ਵਿਖੇ, ਸਮਦਤ ਜਹਾਂ ਗੁਰ ਗੌਰ ਥਯੋ। ਸਬਬ ਦੇ ਨਾਲ ਜਿਹੜੇ ਦਿਨ ਮੱਖਣ ਸ਼ਾਹ ਮਿਲਣ ਦੇ ਵਾਸਤੇ ਸਤਿਗੁਰੂ ਜੀ ਨੇ ਗਿਆ, ਤੇ ਸਤਿਗੁਰੂ ਜੀ ਘਰ ਦੇ ਵਿੱਚ ਹੀ ਸਨ। ਇਤਿਹਾਸਕਾਰਾਂ ਨੇ ਐਸਾ ਵੀ ਲਿਖਿਆ ਕਿ ਭੋਰੇ ਦੇ ਵਿੱਚ ਸਤਿਗੁਰੂ ਜੀ ਰਿਹਾ ਕਰਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਐਸਾ ਬਿਆਨ ਕੀਤਾ ਕਿ ਭੋਰੇ ਦੇ ਵਿੱਚ ਰਿਹਾ ਕਰਦੇ ਸਨ। ਜਦੋਂ ਮੱਖਣ ਸ਼ਾਹ ਮਿਲਣ ਦੇ ਵਾਸਤੇ ਕਵੀ ਜੀ ਲਿਖਦੇ ਨੇ ਕਿ ਪਹੁੰਚਿਆ ਤੇ ਭਗਤੀ ਦੇ ਵਿੱਚ ਇਸ ਤਰ੍ਹਾਂ ਮੱਤੇ ਹੋਏ ਬੈਠੇ ਸਨ। ਸਮ ਦੱਤ ਜਹਾਂ ਪਾਵ ਕੇ, ਜਿਸ ਪ੍ਰਕਾਰ ਦੇ ਨਾਲ ਦੱਤਾਤਰੇ ਬੈਠਾ ਹੋਵੇ। ਦੱਤਾਤਰੇ ਇੱਕ ਵੱਡਾ ਮਸਤ ਫਕੀਰ ਹੋਇਆ ਜਿਹਨੇ ਕਰੀਬ 22 ਗੁਰੂ ਧਾਰਨ ਕੀਤੇ। ਹਰ ਇੱਕ ਗੁਰੂ ਤੋਂ ਕੋਈ ਨਾ ਕੋਈ ਉਹਨੇ ਗੁਣ ਗ੍ਰਹਿਣ ਕੀਤਾ। ਉਹਨੂੰ ਬੜਾ ਮਸਤ ਫਕਰ ਤੇ ਪਹੁੰਚਿਆ ਹੋਇਆ ਫਕੀਰ ਮੰਨਿਆ ਜਾਂਦਾ। ਇਸ ਕਰਕੇ ਕਵੀ ਜੀ ਨੇ ਉਸ ਦੱਤਾਤਰੇ ਦਾ ਪ੍ਰਮਾਣ ਦਿੱਤਾ ਕਿ ਜਿਸ ਤਰ੍ਹਾਂ ਉਹ ਸਮਾਧੀ ਲੀਨ ਹੋ ਕੇ ਬੈਠਾ ਸੀ, ਬਹਿੰਦਾ ਸੀ, ਇਸ ਤਰ੍ਹਾਂ ਸਤਿਗੁਰੂ ਜੀ ਬੈਠੇ ਨੇ। ਪਿਖ ਕੈ ਸਿੱਖ ਕੇ ਮਨ ਮੋਦ ਛਯੋ, ਨਿਸ਼ਚੈ ਗੁਰ ਪੂਰਨ ਤੌਰ ਲਯੋ। ਦੂਰੋਂ ਹੀ ਜਦੋਂ ਮੱਖਣ ਸ਼ਾਹ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਤੇ ਮਨ ਦੇ ਵਿੱਚ ਖੁਸ਼ੀ ਛਾ ਗਈ, ਕਿਉਂਕਿ ਗੁਰੂ ਦੇ ਦਰਸ਼ਨ ਦੇ ਵਿੱਚ ਹੀ ਕਰਾਮਾਤ ਹੈ। ਸਤਿਗੁਰਾਂ ਦਾ ਦਰਸ਼ਨ ਦੂਰੋਂ ਹੀ ਕੀਤਾ ਤੇ ਮਨ ਦੇ ਵਿੱਚ ਐਸਾ ਨਿਸ਼ਚਾ ਬੱਝਾ ਕਿ ਹੋਵੇ ਨਾ ਹੋਵੇ ਇਹੀ ਅਸਲੀ ਗੁਰੂ ਹੋਣਗੇ।
ਸ਼ਰਫੀ ਜੋਗ ਭੇਟ ਚੜਾਏ ਗਹੇ ਪਦ, ਦੇਖ ਗੁਰੂ ਕਹਿ ਬੌਰ ਪਯੋ।
ਪਰ ਇਸ ਤਰ੍ਹਾਂ ਮੱਥਾ ਕਿਵੇਂ ਟੇਕ ਦਿੰਦਾ, ਅਸਲੀ ਗੁਰੂ ਕਿਵੇਂ ਮੰਨ ਲੈਂਦਾ। ਕਵੀ ਜੀ ਬਿਆਨ ਕਰਦੇ ਨੇ ਕਿ ਦੋ ਹੀ ਸੋਨੇ ਦੀਆਂ ਮੋਹਰਾਂ ਕੱਢੀਆਂ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ।
ਵੇਖ ਗੁਰੂ ਕਹਿ ਬੌਰ ਪਯੋ ਹੈ।
ਸਤਿਗੁਰੂ ਜੀ ਨੇ ਅੱਖਾਂ ਨੂੰ ਖੋਲਿਆ, ਵੇਖਿਆ ਮੱਖਣ ਸ਼ਾਹ ਦੇ ਵੱਲ, ਹੇਠਾਂ ਨਿਗਾਹ ਮਾਰੀ, ਦੋ ਸੋਨੇ ਦੀਆਂ ਮੋਹਰਾਂ ਭੇਟਾ ਰੱਖੀਆਂ ਨੇ। ਸਤਿਗੁਰੂ ਜੀ ਨੇ ਬਚਨ ਕੀਤਾ ਬੌਰ ਪਯੋ। ਕਹਿੰਦੇ ਨੇ ਕਿ ਹੇ ਮੱਖਣ ਸ਼ਾਹ ਤੂੰ ਸ਼ਦਾਈ ਹੋ ਗਿਆ।
ਹਮਰੀ ਸ਼ਰਫੀ ਤੁਮ ਪੈ 500, दसवंत सयोर निरला पायो। सतगुरु जी कहंदे ने के मखण शाह 500 सोने दिया मोरां साडियां तेरे वाल ने, इस तो इलावा बहुत ही सारी वखरी जड़ी दसवंत दी माया है वह भी तेरे कोल बड़े लम्बे समय तो जमा पई हुई है। सेंध पार जहाज उतार तुमार अवला बेपार सवला कयो। सतगुरु जी कहंदे ने के समुंदर दे विच तेरे जहाज नू पार उतारिया ते फिर घाटे वाला व्यापार नफे वाला करके तू बहुत ज्यादा वड्डा नफा खटे। अब पूरी मजूरी जरूरी लह पिख कंध अभी लख छिला पयो। सतगुरु जी कहंदे ने के जिन्नी मजदूरी है ओ हुण मैं पूरी लवांगा ते जरूर लवांगा। इथों तक सतगुरु तेग बहादुर जी ने वचन कीता पिख कंध अभी लग छिला पयो, देख मेरे खब्बे मोढे दे वल एदे उते किस प्रकार दे नाल छिल्या होया जखम होया मेरे मोढे दे उते, तू इस दे वल देखदा क्यों नहीं। सतगुरु प्रताप सिंह सच्चे पातशाह जी अपने उपदेश दे विच ऐसा जिक्र करदे ने कि मुख ते बोलिया सतगुरु नामा वेख सिखा मेरा मोढा बावा धक्का दे के तेरा जहाज लगाया ते हुण दो मोहरां तू लै के आया। पाव कि हुण इन्नियां मोहरां साडे चरणा दे विच अर्पण करदा मेरे जरा मोढे दे वल देख एक किल्लां दे नाल छिल्या होया। इस प्रकार दे नाल मक्खण शाह नूं सतगुरु तेग बहादुर सच्चे पातशाह जी ने आख्या। सो साध संगत जी समय दी समाप्ति है, कल नूं ग्रंथाकार जी जिस प्रकार दे नाल इस अगले इतिहास नूं अगे बयान करनगे मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जां करदा होया मैं इत्थे ही कथा नूं विश्राम दे के सारी साध संगत तों खिमा दा जाचक। हे अचूत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हौ दास रो मैं निर्गुण गुण नहीं कोई, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादस गुरिंड कौ मेरी है परनाम।